आए थे 84 आसन लाए केसी में करके देखे आर्जाता बटी हो गई कि योगी बहुत चिर जोड़ा है फरिदा बहुत चिर उम्र क्योंकि श्वासन की पूंजी में खर्च नहीं करना योगी अपने श्वास शास्त्र के अंदर महापुरुष के लिए कि बैठे बैठिया के 12 साल चलने सुत्या के 12 बजे जब आप तुरते हाँ तो 24 बन गए तो जब तुम कोई पाप करो कोई विकार करो बुरे काम करो उदो फिर 30 साल चलने तो नीचे हर वे 30 साल कभी 20 बन गए जिन्हें कोई आदमी 1000 या 10000 रुपया बैंक च रख दे मुड़ मुड़ के लिखता जाए उदा बार बार वो अपनी मनी कटा जाए बैंक चो तो खर्च हो जाती जमा नहीं रहती इवें शरीर के बैंक श्वासों की प्राणा की जी मनी जमा है पापी मनुख विकारी मनुख नीच इंसान चिंता विच शोक विच गमा विच उदासियां विच पापा विच अपने श्वास खेती पूरे करता योगी लोग श्वासा नु दसवें द्वार च जमा कर लेंगे तो भावे कई बरे बल्कि महाराज ने जेज विचारे आरजा भी संकेत दे दिता है कि हो सकता कि सतगुरु सारा जिनी लखां बरे की उम्र है हजारा बरे की उम्र है कैसा द्वापर जीवित रहे सकता जो आप अमृतसर जाते हो तो संतोख सर ताल विच इनान कर लो पंज ताल हम विवेक सर पाल सर अमृतसर राम सर सब तो पहला तीर्थ संतोख सर है पंजा तीर्थों में मेरा नाम पंजवें गुरा ने संतोख सर इसलिए रखा कि सरोवर विकार सेवा होंदे होंदे एक संदूक निकलिया बहुत पापा का बजर का बनिया पूरी ताकी खुली पर साधु निकले आ गए एक योगी दूसरे द्वार को स्वास सन कुछ ऐसी विधि नाल जड़िया बूटिया नाल के सिद्धे होगी खराब नहीं हुई रिश्त नहीं हुई महाराज ने बाबा बुद्धा साहब ने बेनती करी जाके क्या वो सच्चे पातशाह कार सेवा रुक गई है कहीं फट गई है संतपा हुई एक चल होया है कि एक महात्मा बैठे समाधि संगत कहने आप आए थे सचे पक्ष महाराज ने हुक्म किया कि मालिश करो ये मथे से बदाम रोगन मरो और भी कुछ कहा सुन पाई संतोख सर के ताल विच निकले योगी महात्मा ने जब सुन पाई नेत्र खुल गए देखा वो योगी बोले फिर कि भाई मैंने पहला है दसो कि युग केड़ा है उस योगी का सवाल यह थी कि सतयुग है हूं कि त्रेता है या द्वापर है जवाब मिलया उन साधु ने कि कलयुग का समय है तीन युग बीत चुके कलयुग का समा है और फिर दूसरा सवाल उस योगी ने किया कि गुरु नानक के तखत से गुरु नानक जी के तखत से कौन विराजमान फिर किसे बाबा जी ने दसा कि पंजवें पातशाह आ सामने खड़े महात्मा जी ये गुरु अर्जन साहब खड़े हैं ये तखत से दर्शन दे रहे करण योगी ने मत्था टेकया महाराज अगे शीश झुका कर विचार सुनाई कि मैं सतयुग का बैठा इसलिए कि मैं अपने गुरु ने पूछा सी कि तू मैनू ब्रह्म ज्ञान दे सकदा वाहिगुरु नू बुला सकदा जीव दान दे सकदा मेरे गुरु ने जवाब दे कहिंदे जेते होर पदार्थ लेने सुख लेने खजाने लेने पुत्र लेने धन लेना मैं दे सकता पर जे तू वाहगुरु के दर्शन करने मैं नहीं करा सकता तो ਸਾਰਾ ਫਲ ਮੈਂ ਨਹੀਂ ਦੇ ਸਕਦਾ, ਕਿਆ ਫਿਰ ਮੈਨੂੰ ਤੇ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਰਾਜ ਨਹੀਂ ਚਾਹੀਦਾ, ਧਨ ਮੈਨੂੰ ਨਹੀਂ ਚਾਹੀਦਾ, ਲੋਕ ਦੇ ਤੇ ਸੁਰਗਾਂ ਦੇ ਸੁੱਖ ਮੈਨੂੰ ਨਹੀਂ ਚਾਹੀਦੇ, ਮੈਂ ਤੇ ਪਰਮਾਤਮਾ ਦੇ ਵਾਹਿਗੁਰੂ ਦੇ ਸਾਕਸ਼ਾਤ ਦਰਸ਼ਨ ਕਰਨੇ। ਫਿਰ ਮੇਰੇ ਗੁਰੂ ਨੇ ਕਿਹਾ, ਸਰ ਮੈਂ ਵਿਧੀ ਬਣਾ ਦਿੰਦਾ, ਤੂੰ ਬੈਠਾ ਰਹੇ ਫਿਰ ਉਡੀਕ ਵਿੱਚ ਜੁਗਾਂ ਤੱਕ ਉਡੀਕ ਰੱਖ, ਕੱਲ ਜੁਗ ਦਾ ਸਮਾਂ ਆਊਗਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਤਖਤ ਤੇ ਬੈਠੇ ਹੋਣਗੇ, ਉਦੋਂ ਤਾਲ ਕੁੱਟਣਗੇ, ਉਹਦੇ ਵਿੱਚ ਫਿਰ ਤੈਨੂੰ ਉਹਨਾਂ ਦੇ ਦਰਸ਼ਨ ਹੋਣਗੇ। ਭਾਵ ਮੇਰਾ ਕਹਿਣ ਦਾ ਹੈ ਕਿ ਯੋਗ ਉਮਰ ਬਣਾਉਂਦਾ ਹੈ, ਉਹ ਯੋਗੀ ਸਤਯੁਗ ਦਾ ਬੈਠਾ ਕੱਲ ਯੁਗ ਤੱਕ ਬੈਠਾ ਰਿਹਾ। ਗੁਰੂ ਜੀ ਨੇ ਸਰ ਆਓ ਆਪਾਂ ਵਿਚਾਰ ਆਰੰਭ ਕਰੀਏ। ਮਹਾਰਾਜ ਨੇ ਕਿਹਾ ਜਿਤਨੇ ਵੀ ਸਾਧਨ ਹਨ ਤੇ ਅਕਾਲ ਪੁਰਖ ਦੇ ਦਰਸ਼ਨ ਨਹੀਂ ਕਰਾ ਸਕਦੇ, ਇਸ ਲਈ ਕੀਰਤਨ ਦੀ ਮਹਿਮਾ ਕਹੀ। ਕੀ ਕਿਹਾ ਮਹਾਰਾਜ ਨੇ, ਹਰ ਕੀਰਤ ਸਾਧ ਸੰਗਤ ਹੈ, ਨਾਲ ਨਾਲੇ ਕੀਰਤਨ ਦੇ ਨਾਲ ਸਾਧ ਸੰਗਤ ਨੂੰ ਜੋੜਦੇ। ਆਹ ਜਿਹੜਾ ਹੁਣ ਆਪਾਂ ਕੀਰਤਨ ਬਣਾ ਲਿਆ, ਮੈਂ ਕਦੀ ਕਦੀ ਕੇਤ ਰਿਕਾਰਡਾਂ ਵਿੱਚ ਲੋਕੀ ਕਾਰਾਂ ਤੇ ਚੜੇ ਜਾਂਦੇ, ਇੱਕ ਸ਼ੁਗਰ ਬਣਾ ਲਿਆ। ਅਸੀਂ ਵਿਲਾਇਤ ਚ ਦੇਖਿਆ ਮਸ਼ੀਨ ਕੱਪੜੇ ਧੋਂਦੀ ਹੈ, ਮਸ਼ੀਨ ਰੋਟੀਆਂ ਪਕਾਉਂਦੀ ਹੈ, ਸਭ ਕੁਛ ਮਸ਼ੀਨ ਕਰਦੀ ਹੈ। ਪਰ ਆਹ ਵੀ ਫਰਜ ਹੋਇਆ ਕਿ ਕੀਰਤਨ ਵੀ ਮਸ਼ੀਨ ਚ ਆ ਗਿਆ, ਲੋਕੀ ਮਸ਼ੀਨ ਚ ਕੀਰਤਨ ਦੀ ਕਾਢ ਕਰਦੇ। ਪਰ ਗੁਰੂ ਕਹੇ ਕੀਰਤਨ ਨਾਲ ਤੇਰਾ ਉਧਾਰ ਨਹੀਂ ਹੋ ਸਕਦਾ, ਇਹ ਪ੍ਰਕਾਸ਼ ਵਾਲੇ ਕੀਰਤਨ ਨਾਲ ਤੈਨੂੰ ਮੁਕਤੀ ਨਹੀਂ ਮਿਲ ਸਕਦੀ, ਤੈਨੂੰ ਬਰਮ ਗਿਆਨ ਨਹੀਂ ਮਿਲ ਸਕਦਾ, ਤੇਰਾ ਡੰਗਰਾ ਨਹੀਂ ਖੁੱਲ ਸਕਦਾ, ਕਿਉਂਕਿ ਸੰਗਤ ਨਾਲ ਨਹੀਂ, ਕੀਰਤਨ ਤੇ ਸਾਧ ਸੰਗਤ, ਹਰ ਕੀਰਤ ਸਾਧ ਸੰਗਤ ਹੈ। ਇਹ ਆਪ ਯਾਦ ਰੱਖੋ ਕਿ ਬਿਨਾਂ ਸਾਧ ਸੰਗਤ ਦੇ ਦਰਸ਼ਨਾਂ ਤੋਂ, ਬਿਨਾਂ ਸੰਗਤ ਤੋਂ ਮਨੁੱਖ ਦਾ ਜੀਵਨ ਸਵਲਟ ਨਹੀਂ ਸਕਦਾ ਹੈ। ਹਮ ਗੁਰੂ ਗੋਬਿੰਦ ਸਿੰਘ ਕਿਹਾ, ਸੁਣੋ ਸਿੱਖੋ, ਕੀਰਤਨ ਪੁੱਤਰ ਹੈ, ਕਥਾ ਮਾਂ ਹੈ, ਇਹ ਦੋਨੇ ਰੱਖਣਾ, ਮਾਂ ਨੂੰ ਵੀ ਨਾ ਛੱਡਣਾ, ਬੇਟੇ ਨੂੰ ਵੀ ਨਾ ਛੱਡਣਾ। ਮਾਂ ਤਦ ਸੋਹਣੀ ਲੱਗਦੀ ਹੈ ਜੇ ਉਹਦੀ ਹੋਦ ਚ ਬੇਟਾ ਹੈ, ਬੇਟਾ ਤਦ ਹੈ ਜੇ ਉਹਦੀ ਮਾਂ ਹੈ, ਨਹੀਂ ਫਿਰ ਬੇਟਾ ਯਤੀਮ ਹੋ ਜਾਂਦਾ, ਲਾਵਾਰਸ ਹੋ ਜਾਂਦਾ। ਕੀਰਤਨ ਕਥਾ ਬਿਨਾ ਉਹਦਾ ਉਹ ਫਿਰ ਮਾਂ ਹੈ, ਜੇ ਇਕੱਲਾ ਕੀਰਤਨ ਹੈ ਤਾਂ ਫਿਰ ਬੇਟਾ ਹੈ, ਮਾਂ ਨਹੀਂ ਹੈ। ਆਓ ਹੁਣ ਆਪਾਂ ਥੋੜਾ ਚਿਰ ਸ਼ਬਦ ਵਿਚਾਰ ਚ ਜੁੜ ਜਾਏ, ਜਿੰਨਾ ਆਪਾਂ ਜੁੜ ਜਾਵਾਂਗੇ, ਗੱਲ ਸਾਰੀ ਕੁਛ ਵੀ ਨਹੀਂ, ਬੁਲਾਓ ਤੇ ਮਰਜ਼ੀ, ਗੱਲ ਕੀ ਹੈ, ਜੁੜਨਾ ਹੈ ਜਾਂ ਟੁੱਟਣਾ, ਟੁੱਟਣੇ ਵਿੱਚ ਦੁੱਖ ਹੈ, ਜੁੜਨੇ ਵਿੱਚ ਆਨੰਦ ਹੈ। ਜਦੋਂ ਆਪਾਂ ਕਹਿੰਦੇ ਮੈਨੂੰ ਦੁੱਖ ਹੀ ਦੁੱਖ ਹੈ, ਉਹਦਾ ਕੀ ਹੈ ਕਾਰਨ, ਕਿ ਆਪਣਾ ਮਨ ਖਿਲਿਆ ਹੋਇਆ, ਬੋਲੋ ਤੇ ਖਿਲਿਆ ਹੋਇਆ, ਫਿਰ ਦੁੱਖ ਆਉਂਦੇ। ਜਦੋਂ ਕਹਿੰਦੇ ਅੱਜ ਬੜਾ ਆਨੰਦ ਹੈ, ਉਹ ਕੀ ਹੈ ਜੁੜਿਆ, ਭਜਨ ਕਰਨਾ, ਇਸ਼ਨਾਨ ਕਰਨੇ, ਸੰਗਤ ਚਾਹੁਣਾ, ਇਹ ਕੇਵਲ ਵਿਅਕਤੀ ਨੂੰ ਇਕਾਗਰ ਕਰਨ ਵਾਸਤੇ ਉਪਾਅ ਹਨ। ਜਿਉਂ ਜਿਉਂ ਸੰਗਤ ਚ ਮਨੁੱਖ ਆਉਂਦਾ ਹੈ, ਇਹਦੀ ਵਿਰਤੀ ਜੁੜਨ ਲੱਗ ਜਾਂਦੀ, ਜਿਉਂ ਜਿਉਂ ਇਹ ਸੰਗਤ ਤੋਂ ਟੁੱਟਦਾ ਹੈ, ਬਾਣੀ ਤੋਂ ਵਿਛੜਦਾ ਹੈ, ਇਸ਼ਨਾਨ ਤੋਂ ਪਰੇ ਹੋ ਜਾਂਦਾ ਹੈ, ਸਾਧਨ ਛੋੜ ਜਾਂਦਾ ਹੈ, ਇਹਦਾ ਮਨ ਫੇਰ ਖਿੰਡਣ ਲੱਗ ਜਾਂਦਾ। ਮੈਂ ਨਾ ਕਹਾਂ ਉਹ ਕਥਾ ਬੜੀ ਲੰਬੀ ਹੈ, ਪਰ ਥੋੜੇ ਮਹਾਤਮਾ ਬੁੱਧ ਬੈਠੇ ਸਨ, ਇੱਕ ਰਾਜਾ ਆਇਆ, ਉਸਨੇ ਬਹੁਤ ਹੀਰੇ ਜਵਾਹਰਾਤ ਮਹਾਤਮਾ ਦੇ ਅੱਗੇ ਭੇਟੇ ਤੇ ਮਾਫ ਕਰ ਭੇਟਾ ਕਰਨੇ ਚਾਹੇ। ਉਸ ਮਹਾਤਮਾ ਨੇ ਕਿਹਾ, ਇਹ ਹੀਰੇ ਜਿਹੜੇ ਤੂੰ ਲਿਆ ਹੈ ਦਰਿਆ ਚ ਸੁੱਟਿਆ ਹੈ ਨਾ। ਰਾਜਾ ਬੜਾ ਹੈਰਾਨ ਹੋਇਆ ਕਿ ਮਹਾਤਮਾ ਤੈਨੂੰ ਕਦਰ ਨਹੀਂ ਹੈ, ਹੀਰੇ ਨੂੰ ਕਹਿੰਦਾ ਵਗਾ ਦੇ, ਕਿਤਨੇ ਮੈਂ ਕਰੋੜਾਂ ਅਰਬਾਂ ਰੁਪਈਆਂ ਦਾ ਹੀਰਾ ਭੇਟਾ ਕੀਤਾ ਹੈ। ਮਹਾਤਮਾ ਕਿਹਾ, ਐਸਾ ਨਹੀਂ, ਹੀਰੇ ਨਾਲ ਇਹ ਜਿਹੜੀ ਵਸਤੂ ਤੂੰ ਭਾਲਦਾ ਹੈ ਹੀਰੇ ਦੇ ਨਾਲ ਨਹੀਂ ਲੱਗਦੀ, ਸੋਨੇ ਨਾਲ ਨਹੀਂ ਲੱਗਦੀ। ਮਹਾਰਾਜ ਕਵੀ ਕਹਿੰਦੇ ਕਿ ਜੇਕਰ ਪ੍ਰੇਮ ਦੀ ਗੱਲ ਸੋਨੇ ਨਾਲ ਬਣ ਸਕੇ, ਡਾਲਰਾਂ ਨਾਲ ਬਣ ਸਕੇ, ਮਹਾਰਾਜ ਕਹਿੰਦੇ ਸੁਣਨ ਤੋਂ ਉਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਥ, ਰਾਵਣ ਹੋਤੇ ਸੁਰੰਖ ਨਹੀਂ ਜਿਨ ਸਿਰ ਦੀ ਨੇ ਕਾਠ। ਕਿ ਰਾਵਣ ਕੋਲ ਬੜਾ ਸੋਹਣਾ ਸੀ, ਉਹ ਆਪਣੇ ਪ੍ਰਭੂ ਨੂੰ ਰਜਾ ਲੈਂਦਾ ਸੋਹਣਾ ਭੇਟਾ ਕਰ। ਪਰ ਇੱਧਰ ਦੀ ਸ਼ਰਤ ਇਹ ਹੈ ਕਿ ਤਾਂ ਸਿਰ ਕੱਟੇ ਹੀ ਮਿਲਦੀ ਹੈ। ਰਾਵਣ ਨੇ ਜਿਹੜਾ ਕਹਿੰਦੇ ਦਸ ਸਿਰ, ਉਹਦੇ ਰਾਵਣ ਦੇ ਦਸ ਸਿਰ ਸਨ, ਐਸੀ ਗੱਲ ਨਹੀਂ ਕਿ ਉਹ ਸਿਰ ਕੱਟ ਕੇ ਭੇਟਾ ਕਰ ਦਿੰਦਾ ਸੀ ਤਾਂ ਦੂਸਰਾ ਸਿਰ ਆ ਜਾਂਦਾ ਸੀ, ਫਿਰ ਉਹਨੇ ਕੱਟ ਕੇ ਅਰਪਣ ਕਰ ਦਿੰਦਾ ਸੀ। ਫਿਰ ਉਹਦੇ ਉਹਨੂੰ ਦਸ ਵਾਰ ਰਾਵਣ ਨੂੰ ਦਸ ਵਾਰ ਆਪਣਾ ਸੀਸ ਕੱਟ ਕੇ ਪਿਆਰੇ ਦੀ ਭੇਟਾ ਕਰਨਾ ਪਿਆ। ਕਿਉਂਕਿ ਇੱਧਰ ਭੇਟ ਹੀ ਸੀਸ ਹੈ। ਹੋਰ ਕ ਰਾਜੇ ਨੂੰ ਜੁੜਨ ਦੀ ਗੱਲ ਉਹਨਾਂ ਸਮਝਾਈ। ਆਓ ਆਪਾਂ ਹੁਣ ਥੋੜਾ ਚਿਰ ਇਕਾਗਰ ਚੀਤ ਵਾਲੀ ਗੱਲ ਮਹਾਰਾਜ ਦੀ ਵਿਚਾਰੀਏ ਕਿ ਜਦੋਂ ਸਤਸੰਗ ਚ ਬੈਠੋ ਸਾਵਧਾਨ ਹੋ ਕੇ ਬੈਠੋ, ਚਿੱਤ ਇਕਾਗਰ ਕਰੋ। ਗੁਰੂ ਅਰਜਨ ਸਾਹਿਬ ਕਹਿੰਦੇ ਸਾਵਧਾਨ ਇਕਾਗਰ ਚੀਤ, ਇਹ ਵਾਕ ਜਿਸਦੀ ਹੁਣ ਵਿਚਾਰ ਥੋੜੇ ਅੱਖਰਾਂ ਚ ਆਪਾਂ ਕਰਨੀ ਹੈ। ਪੰਜਵੇਂ ਪਾਤਸ਼ਾਹ ਨੇ ਆਪਣੇ ਬੁਖਾਰ ਦਿਨ ਤੋਂ ਕਿਹਾ ਇੱਕ ਬੇਨਤੀ ਕਰਕੇ ਕਹਿਣ ਵਾਲੇ ਉੱਤੇ ਜਿਤਨਾ ਭਰੋਸਾ ਮਨੁੱਖ ਦਾ ਹੋ ਜਾਂਦਾ ਹੈ ਉਤਨਾ ਹੀ ਕਹਿਣਾ ਤੇ ਸੁਣਨਾ ਸਫਲਾ ਹੁੰਦਾ। ਜਿਵੇਂ ਰੋਗੀ ਨੂੰ ਕਿਸੇ ਡਾਕਟਰ ਉੱਤੇ ਜਿੰਨਾ ਫੇਤ ਹੁੰਦਾ ਕਿ ਲਾਇਕ ਹੈ ਡਾਕਟਰ, ਕੁਆਲੀਫਾਈਡ, ਟ੍ਰੇਨ ਹੈ, ਜਿਹਦੀ ਦਵਾਈ ਨਾਲ ਮੇਰੇ ਰੋਗ ਹਟ ਸਕਣ। ਦਵਾਈ ਦਾ ਤਾਂ ਵਾਰ ਨਹੀਂ ਹੁੰਦਾ, ਰੋਗੀ ਦਾ ਜਿਹੜਾ ਵਿਸ਼ਵਾਸ ਕਿ ਡਾਕਟਰ ਬੜਾ ਲਾਇਕ, ਇਹ ਵਿਸ਼ਵਾਸ ਨਾਲ ਰੋਗ ਮਿਟਦੇ ਚਲੇ ਜਾਂਦੇ ਨੇ। ਇਵੇਂ ਗੁਰੂ ਦੇ ਉੱਤੇ ਜਿਤਨੀ ਪ੍ਰਤੀਤ ਆ ਜਾ ਓਨਾ ਹੀ ਜੀਵਨ ਦਾ ਭੇਤ ਖੁੱਲਦਾ ਹੈ। ਆਪਾਂ ਮਹਾਰਾਜ ਉੱਤੇ ਪੰਜਵੇਂ ਪਾਤਸ਼ਾਹ ਧਿਆਨ ਵਿੱਚ ਜਾਈਏ। ਜਿਵੇਂ ਸੰਤ ਕਹਿੰਦੇ ਕਿ ਜਦੋਂ ਮੈਂ ਦਰਸ਼ਨ ਕੀਤੇ ਪੰਜਵੇਂ ਗੁਰਾਂ ਦੇ, ਮੈਨੂੰ ਵਾਹਿਗੁਰੂ ਦੇ ਦਰਸ਼ਨ। ਗੁਰੂ ਅਰਜਨ ਸਾਹਿਬ ਵਿੱਚ ਮੈਨੂੰ ਪ੍ਰਤੱਖ ਹਰੀ ਦਾ ਦੀਦਾਰ ਹੋਇਆ। ਪਨ ਮਤਰਾ ਕਿਛ ਭੇਦ ਨਾਹੀ, ਗੁਰੂ ਅਰਜਨ ਪ੍ਰਤੱਖ ਹਰ ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਰਾਮਦਾਸ ਗੁਰੂ ਜਗ ਧਾਰਨ ਕਰੋ, ਗੁਰਜੋਤ ਅਰਜਨ ਮਾਹੇ ਧਰੀ। ਉਸ ਪੰਜਵੇਂ ਪਾਤਸ਼ਾਹ ਜਿਨ੍ਹਾਂ ਦਾ ਆਪਣੇ ਕਈ ਵਾਰ ਸੁਣਿਆ, ਕੱਤੀ ਕਵੀ ਤੇ ਬੈਠੇ ਅਨੰਦ, ਉਮਰ ਦੀ ਵੇਗ ਚ ਵੀ ਅਨੰਦ, ਪੱਤਾ ਰੇਤ ਸੀਸ ਚ ਪੈਂਦਾ ਹੈ, ਮੀਆਂ ਮੀਰ ਨੂੰ ਜਵਾਬ ਦਿੰਦੇ ਮੀਆਂ ਮੀਰ ਕਿਉਂ ਰੋਂਦਾ ਹੈ, ਸਾਨੂੰ ਤੇ ਬੜਾ ਆਨੰਦ ਹੈ। ਜਿਵੇਂ ਹਰਿਮੰਦਰ ਸਾਹਿਬ ਚ ਚੌਰ ਕਰਾਉਂਦੇ ਆਨੰਦ ਸੀ, ਉਵੇਂ ਪੱਤਾ ਰੇਤ ਬਣਾਉਂਦਿਆਂ ਵੀ ਆਨੰਦ, ਅੰਮ੍ਰਿਤਸਰ ਦੇ ਤਖਤ ਤੇ ਬੈਠਿਆ ਆਨੰਦ ਸੀ, ਉਵੇਂ ਉਪਰ ਦੀ ਵੇਗ ਚ ਬੈਠਿਆ ਵੀ ਆਨੰਦ ਆ ਰਿਹਾ। ਐਸੇ ਮਹਾਨ ਸਤਿਗੁਰੂ ਦਾ ਜਿਹੜਾ ਹੁਣ ਹੁਕਮ ਆਇਆ, ਆਪਾਂ ਅਦਬ ਨਾਲ ਭਾਵਨਾ ਨਾਲ ਵਿਚਾਰੀਏ। ਗੁਰੂ ਅਰਜਨ ਸਾਹਿਬ ਅੰਮ੍ਰਿਤ ਚ ਦੇਖੋ ਕੀ ਕਹਿੰਦੇ, ਜਿਸਕਾ ਤਨ ਮਨ ਹਨ ਸਭ ਇਸਕਾ ਸੋਈ ਸੁਗੁਣ ਸੋਜਾਨੀ। ਦੇਖੋ ਕੀ ਸਮਝਾ ਰਹੇ, ਇੱਕ ਸਵਾਲ ਦਾ ਜਵਾਬ ਕਿ ਤਨ ਕਿਸ ਦਾ ਹੈ। ਆਪਾਂ ਤਾਂ ਕਹਿੰਦੇ ਤਨ ਮੇਰਾ ਹੈ, ਕਦੇ ਵੀ ਨਹੀਂ ਕਿਹਾ ਤੇਰਾ, ਹਰ ਵੇਲੇ ਮੇਰਾ ਸਰੀਰ ਮੇਰਾ, ਮੇਰਾ ਸਰੀਰ, ਮਨ ਵੀ ਮੇਰਾ ਹੈ, تنظیم ہو رہا ہے. گلوردھن صاحب کہیں یہ بالکل جھوٹ ہے, یہ تو جھوٹ بول رہا ہے. نہ تن تیرا ہے, نہ من تیرا ہے, نہ تن تیرا ہے. پھر مہاراج کس کا ہے یہ تو دس دو. تن کس کا ہے, من کس کا ہے, تن کس کا ہے؟ پنجویں بادشاہ کہنے جس کا تو جان نو نہیں لے کس کا مجھار کو پا دیتی ایک رہس بنا دا ایک مستری بنا دا کہ تو وچار کر تن کس کا ہے, من کس کا ہے, تن کس کا ہے. کیونکہ مہاراج نے تو نو نہیں لیا کس کا, جس کا شبد کیا کہ جس کا تن من تن سب کس کا آؤ بچاری کتھا نال بچاری. گرو نانک صاحب شیو نام راجے دے محل وچ سن. شیو نام بڑے وراغ وچ کہن لگیا کوئی پیٹا کرنی ہے. مہاراج کہندے کی پیٹا کرے گا, کیا مہاراج ہاتھی گھوڑے سونا محل پلال. مہاراج آخیا یہ تو تیرے نہیں ہیں, خزانے تیرے نہیں ہیں. پھر راجے نے اپنا شہزادہ پھر کر سمیت رانی آئی. گرو کہے بھی تیرے نہیں ہیں, تو تیرا نہیں ہے. سو شیو ناگ کیا مہاراج. پھر حضور کہنے کہ من تے تن بلکہ بڑی لمبی کتھا ہے, بہت لمبی کتھا ہے. اور راجے نے پھر برم دھیان ہو گیا, اپنا تن بھی آپ تک پوترا ہے. سنگھاسن تو اتر کے مہاراج نو کہنے لگا آپ تخت بھی سام میرے مردانے وانگ اپنے نال رکھ. مردانہ تو بڑا اچا ہے, مینو اپنے جوڑے چارن والا رکھ, مینو اپنے شنان کراؤن والا ہی رکھ. پھر مہاراج جی نظر ہوئی تو اج دے شبد دے آرمبھ وچ گرو صاحب یہ کہنے کہ جے تو واحگرو نال جڑنا ہے پہلا تن نال ٹٹ. تن تے جیڑی تیری میں پری ہوئی ہے, دے نال جو تیری اٹیچمنٹ پی ہوئی ہے کہ دے نال ٹٹنا. پھر من نال ٹٹنا, پھر تن نال ٹٹنا. کیونکہ جتنا چیر تو ٹوٹتا نہیں دوسرے تھان پھر جڑ نہیں سکتا. کرائے بڑے مہاتما ہوئے, 82 کروڑ آدمی روز انہوں متا ٹیکتا ہے. انہوں نے بائبل چ ایک بہت سونی گل کہی کہ بھائی سنو کیس آوینٹ کی ناٹ سرو ٹو فاسٹ. ایک مرید دو گرو نہیں بنا سکتا, دو کیندر نہیں بنا سکتا. دو پیڑیاں تے پیر کرتا ہے وہ ڈب جاتا ہے. بہت تھاواں تے عام منکھ نوں کی کول گیا ہے وہ ایک ٹیک تے نہیں کھڑتا. جتنا چر منکھ ایک ٹیک پکڑتا نہیں اتنا سماں کہڑا جڑا بھیت ہے جیون دا وہ نہیں کھل سکتا. کہتا ہے کہ ایک مائی نے ورما نوں بھی من لیا, شیو جی نوں بھی من لیا, ہنومان بھی من لیا, گنیش بھی من لیا. خدا نہیں وہ مائی نوں کنے ایک دیوتے اوتھے چوڑ چوڑ رکھتے اگے ایک دیوتے اگے شروع رکھ دیتا, تیسرے اگے کھیر چڑھا دیتی, چوتھے اگے کوئی کپڑا رکھ دیتا. کہنے لو ماری گئی کیونکہ کل راہ وچ دریا کتے چڑھ گیا, دریا لگی ڈبن راہ دیا. کوئی بھی دیوتا نہ آیا. وشنو جی نے کیا شیو جی ماری دی بانہ پھڑ لین گے, शिवजी ने सोचा भगवान जी फल लैन, वर्मा ने सोचा चलो हनुमान बड़ा बली है, माई का वही पाल उतारा करूंगा। वो डूबी गई माई, दरिया रोड के ले गए। क्यों? एक टेक नहीं, एक टेक नहीं। द्रौपदी की कथा भी हुई है, कुछ भगवान मेरी पैज रखी पर बहुत रात ऐना मैनू गिरलाप करना पिया। हंस के बोले भगवान मेरा दोष नहीं तेरा ही दोष, तो तू टेक कभी पंजा पांडवा भी रख ले। गुप्त काल विचे पंज बली हैं, भीम गदा धारी है, अर्जुन धनुषधारी है, ये बड़े युधिष्ठिर बड़ा सतवादी। इस क्रिटिकल मोमेंट पे इस बहुत कठिन विकम औखी कड़ी में ये पंज पांडे मेरी सहायता कर रहे। फिर तू सोचा के संत बड़े बड़े बैठे भीष्म पितामह वर्गे ये मेनू नवा देंगे औखी घाटी चो, जबकि बहुत कठिन कड़ी आ गई। कपड़े उतारे जा रहे, फिर तू हथा से टेक रखी कि मेरे हथ ही मेरी सहायता कर ले, तो जब तेरे हथ भी तोड़ दिते, पांडव की नीवियां पा गए, बड़े बड़े संत भी तो कहा नहीं हो सके, तू फिर करा दिया। जिमें भाई गुरदास है अखी मीट ध्यान तर है कृष्ण करे बिल लांबी, है कृष्ण अखां बंद हो गई, ध्यान भगवान के चरणा की हो रहा। और मैं आ गया फिर जिन्ना चिर तू पांडवों का ध्यान करिया मैं नहीं आया, होरां का ध्यान करिया मैं किवें आउंदा, फिर भगवान कब आउंदे? जे तू भगवान का ध्यान करिया तो महाराज ने अपन पहली गल समझाई कि तन मन तन नाल सुरत तोड़ के जिसका तन है जिसका मन है जिसका तन है, जिमें गुरु साहब दसते हैं एक तस्वीर है एक तस्वीर बनाने वाला। गल बड़ी सीधी है, पूजा तस्वीर की करिए या मुसव्वर की करिए, वड्डी तस्वीर है या वड्डा चित्रकार। महाराज कहते वड्डा चित्रकार कड़ी वड्डी नहीं है, वाट मेकर वड्डा। अगले हफ्ता महाराज समझाते हैं कि जड़ी चीज बनाई गई तो उसके नाम ध्यान जोड़, जिसने बनाया है सारा कुछ। अगे चलिए हो एक गल समझ आई थोड़ी बहुत कि तन मन तन उसका है, थोड़ी सुगर सुजानी है। हम अगली गल दसते हैं और साध संगत विचार दे जाइए। तीन गल महापुरुषों ने कही, पहला सुनो फिर उसका मनन करो। फिर आप आता है जपजी साहब सुनया फिर मनिया फिर कहता पंच परिवार, कि सुन के मनन वाला पंच बन जाता, ब्रह्म ज्ञानी हो जाता, वो परिवार हो जाता, वो दरगाह मान पाता, वो संत पत्र सिंह जी के मार्ग से चल पाता। पत्नी में बादशाह कहने कि फिर की होगा, ते नहीं सुनया दुख सुख मेरा कि भरोसे नाल महाराज के आपा भरोसा आ जाओ। वड्डी गल है प्रतीत आ जाए कि जो गुरु कहता है वो झूठ नहीं कहता। प्रतीत की है फेक इज गॉड, क्या कि फेक जरा है यही गॉड है, यही परमेश्वर है, यही वाहेगुरु है। लंका तो एक सेवक चलता है, गोविंद जी ने क्या तुम कर लुधिया जा, बहुत फिर होया राम तो विछोड़ा होया, मैनू लंकेश बना गए अयोध्या जाके बेनती कर एक बार भगवान फिर लंका चा जा उदो तो रावण नु मारन आए सन लंका फतेह करन आए सन हुण मैनु दर्शन दे जा मैं भगवान राम दे दर्शन कर एक गल समझण दी है। उसके महाराज रात बड़े समुद्र हैं अयोध्या तक जांदिया बड़े बड़े समुद्र मैं डूब जाऊंगा रस्ते क्या देख मैं तेन एक ऐसा मंत्र दाना लिख के तो तेन कबूल नहीं करूंगा कड़ी को शर्त है कार गुरू खोल के ना देखी कार लिखा से राम चाहे राम ने शंका हो गई तेन डूब गया उस भरोसे नाल तैरदा है पर जो भरोसा टुटिया सुख ही सुनते रामायण की कोई पुरानी कथा है कि डूब गया समुद्र ने डोब दिता नहीं तो भरोसे वाले नु आप नु पता है कि अटक दरिया बड़ा ऐसा जिसे हाथी घोड़े डुब सकते महाराजा रणजीत सिंह चिमन लगे हैं क्या ना जाओ दरिया चढ़िया हुआ महाराजा रणजीत सिंह जी ने अमृतसर वल यू किया कि हम दरिया गुरु रामदास राजा गुरु रामदास कदम थोड़ा चल पिया दरिया छिना पला दरिया घोड़े के पैर चाल महाराजा रणजीत सिंह की अरदास के नाल दरिया किते बगदा नीचे आ गया और महाराजा अपन कहने तुसी की भरोसा करना जिन्हें मैंने भरोसा आ गया पंजे पातशाह कहने जिन्हू भरोसा आया तो मेरा वाहिगुरु मेरा दुख भी सुन रहा मेरी अरदास भी सुन जो मैं कहना वो सुन गए हमें याद है सिखां क्या महाराज सुनी फौजा लेके आ गया है और उन्हें कह दिता कि मैं गुरु अर्जन साहब ने पकड़ लेना है मंदिर टा देने महाराज की बोले ध्यान ना सुनो प्रथमे मता जे पत्नी पिलाओ द्वितीय मता दो मानुक पहुंचाओ तृतीय मता किस करो पाया विचार वहां विचार पातशाह ने पहला सोच के आई चिट्ठी लिखी है उस जरनैल ने जरा शस्त्र लेके फौजा लेके अमृतसर से चढ़िया हुआ तो मता बदल कि हंकारी आदमी ने साड़ी चिट्ठी भी नहीं पढ़ी तार देनी है उसे हंकार फिर क्या बाबा बुद्धा हम बड़ ज्ञानी हैं इन्होंने भेजिए भाई गुरदास भेजिए फिर छोड़ दो फिर ख्याल आया कि आप भी फिर छेले जाने की तो दो पेगा पहनने हम शस्त्रधारी बनना है फौजा प्यार करनी है काल पक्ष बनाने हम आप भी बदलने हम चलो पंजे जामे की तैयारी करनी क्या नहीं फिर भी नहीं करना कितने आ गए मैं सब कुछ छोड़ पर तू नहीं आया मेरे वाहिगुरु हूं तो मैं तेरे ही आसरा ले तेरी ओट ले ली तेरी टेप ले ली कहीं खबर आ गई अजय अरदास हो रही थी खबर आ गई सच्चे पातशाह सुनी खान घोड़े समेत आवे की अग विच सड़के सुहा हो गया पठे ते चल गया घोड़ा अग लगी हुई सी गुरु अर्जन साहब ने फिर वाहिगुरु का शुक्र किया सुनी ते नारायण रा क्या नारायण किवें मेरी रखा कर दी किवें खाक बन गया छह ਕਰਾਂਗੇ। ਜਿਹਨੇ ਵੀ ਸੁਣਿਆ ਦੁੱਖ ਸੁੱਖ ਮੇਰਾ। ਗੁਰੂ ਅਰਜਨ ਸਾਹਿਬ ਕਹਿੰਦੇ ਕਿ ਮਨੁੱਖ ਦੇ ਪਾਸ ਦੁੱਖ ਸੁੱਖ ਨਾ ਸੁਣਾ, ਸਲਾਹ ਯਾਦ ਰੱਖ, ਆਪਣੇ ਦੁੱਖ ਨਾ ਫੋਲੋ ਕਦੀ, ਆਪਣੀ ਪੀੜਾ ਮਨੁੱਖ ਪਾਸ ਮਤ ਦੱਸੋ, ਕਿਉਂ ਉਹ ਆਪ ਹੀ ਦੁਖੀ ਹੈ। ਦੁਖੀ ਪਾਸ ਤੁਸੀਂ ਦੁੱਖ ਸੁਣਾਓਗੇ ਉਹ ਦੁੱਖ ਤੁਹਾਡੇ ਮਿਟਾ ਨਹੀਂ ਸਕਦਾ। ਗੁਰੂ ਕਹਿੰਦੇ ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ। ਦੁੱਖ ਦੀਆਂ ਪਿੰਡਾਂ ਖੁੱਲੀਆਂ, ਸੁੱਖ ਨਾ ਨਿਕਲੇ ਕੋਈ। ਜਿਸ ਪਾਸ ਤੁਸੀਂ ਦੁੱਖ ਰੋਂਦੇ ਹੋ ਫਿਰ ਤਾਂ ਪਤਾ ਨੀ ਕਿੰਨੀ ਪੰਡ ਆਪ ਹੀ ਦੁੱਖਾਂ ਦੀ ਵੱਡੀ ਪੋਖਰੀ ਦੁੱਖਾਂ ਦੀ ਚੁੱਕ ਰਿਹਾ ਹੈ। ਅਰਦਾਸ ਕਰੀ ਮਹਾਰਾਜ ਮੇਰੇ ਦੁੱਖ ਮੰਨ ਲਓ। ਅਚਾਨਕ ਪ੍ਰਬੰਧ ਬਣਾਇਆ, ਸਭ ਦੁਖੀ ਇਕੱਠੇ ਹੋ ਜਾਓ, ਆਪਣੇ ਆਪਣੇ ਦੁੱਖ ਵੰਡ ਲਓ। ਫਿਰ ਇੱਕ ਨੇ ਆਪਣੀ ਟੋਕਰੀ ਦੁੱਖਾਂ ਦੀ ਚੁੱਕੀ, ਦੂਸਰੇ ਨੇ ਵੀ ਚੁੱਕੀ, ਸਭ ਲੋਕ ਦੁਖੀ ਟੋਕਰੀਆਂ ਦੁੱਖਾਂ ਦੀ ਲੈ ਕੇ ਇੱਕ ਥਾਂ ਇਕੱਠੇ ਹੋਏ। ਜਦੋਂ ਵੰਡਣ ਲੱਗੇ ਤੋ ਰੌਲਾ ਪੈ ਰਿਹਾ, ਦੂਸਰੇ ਦੇ ਦੁੱਖਾਂ ਦੀ ਟੋਕਰੀ ਨਹੀਂ ਚੁੱਕੀ ਗਈ। ਡਰ ਗਏ ਕਿ ਮੇਰੇ ਦੁੱਖਾਂ ਨਾਲੋਂ ਵੀ ਇਹਦੀ ਟੋਕਰੀ ਚ ਅਗਰ ਮੇਰੇ ਦੁੱਖ ਥੋੜਾ ਹਨ ਤਾਂ ਦੂਸਰੇ ਦੇ ਦੁੱਖ ਕਾਲੇ ਨਾਲ ਪਏ ਹੋਏ ਹਨ। ਵਾਪਸ ਆ ਗਏ। ਗੁਰੂ ਅਰਜਨ ਸਾਹਿਬ ਕਹਿੰਦੇ ਜਦ ਵੀ ਅਰਦਾਸ ਕਰੋ ਵਾਹਿਗੁਰੂ ਦੇ ਕੇ ਕਰੋ, ਕੋਈ ਦੁੱਖ ਆ ਜਾਏ ਜਾਂ ਸ਼ਾਇਦ ਕੋਈ ਸਤਗੁਰੂ ਸਤਿਗੁਰੂ ਤੋਂ ਵਾਹਿਗੁਰੂ ਜਾਂ ਕੋਈ ਹੈ ਬ੍ਰਹਮ ਗਿਆਨੀ ਤਿੰਨ ਤੋਂ ਬਿਨਾਂ ਜੇਕਰ ਕੋਈ ਮਨੁੱਖ ਆਪਣੇ ਦੁੱਖਾਂ ਸੁੱਖਾਂ ਦੀ ਸਾਂਝ ਕਿਸੇ ਮਨੁੱਖ ਨਾਲ ਪਾਉਂਦਾ ਹੈ ਉਹ ਬੜਾ ਪਛਤਾਉਂਦਾ, ਫਿਰ ਬੜਾ ਰੋਂਦਾ ਹੈ। ਫਿਰ ਦੇਖੋ ਮਹਾਰਾਜ ਆਪਾਂ ਨੂੰ ਗਾਈਡ ਕਰਦੇ ਕਿ ਸੁਣੋ ਭਾਈ, ਤੁਸੀਂ ਆਪਣਾ ਦੁੱਖ ਸੁੱਖ ਪਰਮੇਸ਼ਵਰ ਨੂੰ ਸੁਣਾਓ ਔਰ ਇਹ ਹਿਸਾ ਰੱਖੋ ਕਿ ਉਹ ਸੁਣਦਾ ਹੈ। ਮਹਾਰਾਜ ਕਹਿੰਦੇ ਕੁਝ ਨਹੀਂ ਸੁਣਿਆ ਦੁੱਖ ਸੁੱਖ ਮੇਰਾ, ਕਿ ਜਦ ਵੀ ਮੈਂ ਕੋਈ ਆਪਣਾ ਦੁੱਖ ਕਿਹਾ ਉਸਨੇ ਸੁਣ ਲਿਆ ਔਰ ਉਹ ਦੁੱਖ ਮਿਟਾ ਸਕਦਾ। ਵਾਹਿਗੁਰੂ ਸਮਰੱਥ ਹੈ, ਸਮਰੱਥ ਜਿਹੜਾ ਹੈ ਉਹ ਛਿਨਾ ਪਲਾਂ ਵਿੱਚ ਦੁੱਖ ਮਿਟਾ ਸਕਦਾ ਹੈ। ਆਓ ਸਮਾਪਤੀ ਕਰੀਏ। ਪਾਉ ਵਿਦਨੀ ਕੀ ਕਟਾਲੀ, ਬੜੀ ਗੱਲ ਸਮਝਣ ਵਾਲੀ, ਵਿਚਾਰਨ ਵਾਲੀ ਔਰ ਕਮਾਈ ਕਰਨ ਵਾਲੀ ਗੱਲ ਹੈ। ਮਹਾਰਾਜ ਕਹਿੰਦੇ ਕਿ ਹੁਣ ਨਤੀਜਾ ਇਹ ਹੋਇਆ ਕਿ ਮੇਰੀ ਤੇ ਵਾਹਿਗੁਰੂ ਦੀ ਬਹੁਤ ਸੋਹਣੀ ਬਣ ਗਈ, ਅਸੀਂ ਇੱਕ ਹੋ ਗਏ। ਮੈਂ ਸੁਣਾਉਣ ਵਾਲਾ ਉਹ ਸੁਣ ਰਿਹਾ, ਦੁੱਖ ਮੇਰੇ ਹਨ ਮਿਟਾਉਣ ਵਾਲਾ ਉਹ, ਇਸ ਨੂੰ ਮੇਰਾ ਪਰਮੇਸ਼ਰ ਮੇਰਾ ਨੀਤ ਹੋਵੇ। ਜਿਵੇਂ ਮਿੱਤਰ ਮਿੱਤਰ ਦਾ ਦੁੱਖ ਸਹਿੰਦਾ ਨਹੀਂ, ਮਿੱਤਰ ਦੀ ਕੀ ਨਿਸ਼ਾਨੀ ਕਿ ਉਹ ਮਿੱਤਰ ਦਾ ਦੁੱਖ ਪਹਿਲਾਂ ਆਪਣੇ ਨਾਲੋਂ ਮਿੱਤਰ ਦਾ ਦੁੱਖ ਮਿਟਾਉਂਦਾ ਹੈ, ਆਪਣੇ ਦੁੱਖ ਦੀ ਪਰਵਾਹ ਨਹੀਂ ਕਰਦਾ। ਇਸ ਲਈ ਕਹਿੰਦੇ ਪਾਉ ਵਿਦ ਨੀਕੀ ਖਟਾਲੀ, ਹੁਣ ਉਹਦੀ ਬਹੁਤ ਚੰਗੀ ਬਣ ਗਈ। ਆਪ ਨਹੀਂ ਅੱਗੇ ਹੁਣ ਸਮਝਾਉਣਗੇ, ਆਪ ਨੇ ਧਿਆਨ ਦਿੰਦੇ ਜਾਣਾ ਇੱਕ ਇੱਕ ਅਕਸ਼ਰ ਨਾਲ। ਜੀ ਕੀ ਹੈ ਪੈ ਹੀ ਪੈਮਾਨੀ, ਉਹ ਮਹਾਰਾਜ ਕਹਿੰਦੇ ਇੱਕ ਜੀ ਹੈ ਔਰ ਇੱਕ ਇੱਕ ਹੈ ਜੋ ਰਹਿੰਦੇ। ਜੀ ਉਹ ਹੈ ਜੋ ਦੁਖੀਆ ਨੇ ਕਰਮਾਂ ਕਰ, ਜਿੰਨੇ ਆਪਾਂ ਲੋਕਾਂ ਨੂੰ ਦੁੱਖ ਆਉਂਦੇ ਫਿਰ ਕਿਤੋਂ ਆਏ ਨਹੀਂ, ਅਸੀਂ ਦੁੱਖਾਂ ਦੇ ਕਰਮ ਕਰੇ, ਜਿੰਨੇ ਦੁੱਖਾਂ ਦੇ ਕਰਮ ਕਰੇ ਨੇ ਉਨੇ ਹੀ ਦੁੱਖ ਆਉਂਦੇ, ਜਿੰਨੇ ਸੁੱਖਾਂ ਦੇ ਕਰੇ ਤੁਹਾਨੂੰ ਸੁੱਖ ਆਉਂਦੇ। ਇਹ ਤਾਂ ਸਿੱਧੀ ਗੱਲ, ਖੇਤ ਵਿੱਚ ਜੇ ਕਣਕ ਬੀਜੀ ਹੈ ਤਾਂ ਸਿੱਧਾ ਕਣਕ ਦਾ ਹੈ, ਜੇ ਜੌਂ ਬੀਜੇ ਹਨ ਤਾਂ ਜੌਂ ਦਾ ਹੈ। ਜੈਸਾ ਮਨੁੱਖ ਬੀਜ ਬੀਜਦਾ ਹੈ, ਗੁਰੂ ਜੀ ਕਹਿੰਦੇ ਕਰਮਾ ਸੰਦਰਾ ਖੇਤ, ਜਪਜੀ ਸਾਹਿਬ ਚ ਵੀ ਇਹ ਆਇਆ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ। ਜਿਹੜੇ ਤੂੰ ਬੀਜ ਬੀਜਦਾ ਨਾ ਤੇ ਤੈਂ ਖਾਣੇ, ਅੱਗੇ ਤੇਰੀ ਮਰਜ਼ੀ ਹੈ। ਜੇ ਤੂੰ ਕਹੇ ਕਿ ਟਿਕਰਾਂ ਮੈਂ ਦੂਜਾ ਸੋਲਾਂ ਕਿਸੇ ਦੇ ਭਜਣਗੀਆਂ ਤੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦੇ ਸੋਲਾਂ ਮੂਰਖ ਜੱਟ ਲੋੜਾਂ ਪਾਠ ਬਜੋਰੀਆਂ ਟਿੱਕਰ ਬੀਜਾ ਜੱਟ ਖੰਡਾ ਉਹਨੂੰ ਕਪਾਏ ਨਾ ਪਹਿਲਾਂ ਲੋੜੇ ਪੱਟ ਪੱਟ ਨਹੀਂ ਮਿਲਣਾ ਊਠ ਨਹੀਂ ਆਉਂਦੀ ਉਹਨੂੰ ਕੱਪਦਾ ਫਿਰਦਾ ਰੇਸ਼ਮ ਨਹੀਂ ਮਿਲਣਾ ਟਿੱਕਰਾਂ ਬੀਜਦਾ ਆਪਣੀਆਂ ਮਿਆਲਾਂ ਵੱਟਾਂ ਦੇ ਉੱਤੇ ਟਿੱਕਰਾਂ ਬੀਜਦਾ ਲੱਖਾਂ ਨਹੀਂ ਲੱਗਣੀਆਂ ਲੱਖ ਬਜੋਰੀਆਂ ਅੰਗੂਰਾਂ ਦੇ ਗੁੱਛੇ ਨਹੀਂ ਲਟਕਣਗੇ ਟਿੱਕਰ ਤੇ ਤਾਂ ਸੋਹਣੇ ਸੋਲਾ ਹੋਣਾ ਹੈ ਤੇਰੇ ਪੈਰਾਂ ਵਿੱਚ ਹੀ ਵਜਣੀਆਂ ਹਨ ਜਿਹੜੇ ਜਿਤਨੇ ਬੀਜ ਬੀਜੇ ਹਨ ਉਹ ਸਾਰੇ ਫਲ ਤੈਂ ਖਾਣੇ ਹਨ। ਤੁਹਾਰਾ ਕਹਿੰਦੇ ਨੇ ਜੀ ਕੀ ਇਹ ਕਹਿ ਰਹੀ ਪੈਮਾਨੀ ਮੇਰੇ ਜੀ ਦੀ ਗੱਲ ਕੁਛ ਇੱਕ ਨੇ ਭਾਵ ਕਾਲ ਪੁਰਖ ਨੇ ਪ੍ਰਵਾਨ ਦੇਖੋ ਕਿੰਨੀ ਵੱਡੀ ਗੱਲ ਕਿ ਜੋ ਮੈਂ ਆਖਦਾ ਹਾਂ ਤੇ ਮੰਨਦਾ ਮੇਰਾ ਵਾਹਿਗੁਰੂ ਇਤਨਾ ਰਹਿਮਤ ਵਾਲਾ ਹੈ ਕਿ ਮੇਰੇ ਫਲ ਮੋੜਦਾ ਨਹੀਂ ਮੇਰੀ ਅਰਦਾਸ ਨੂੰ ਕਦੀ ਉਸਨੇ ਅਣ ਸੁਣਿਆ ਕਦੀ ਵੀ ਅਣ ਸੁਣਿਆ ਨਹੀਂ ਕੀਤਾ ਹੈ। ਆਓ ਸਮਾਪਤੀ ਕਰੀਏ। ਗੁਰੂ ਜੀ ਕਹਿੰਦੇ ਹੋਰ ਯਤਨ ਪੈਵੇ ਤੇ ਜੁੱਤੇ ਥਾਪ ਅਣਕ ਯਤਨ ਕਰ ਰਹੇ ਬਹੁਤੇ ਕੋਈ ਕੀਮਤ ਨਹੀਂ ਅਮਰਤ ਨਾਮ ਮੇਰੇ ਬੋਲ ਕੇ ਹੀਰਾ ਗੁਰਦੇ ਨਾਮ ਬਰਤਾਨੀ ਤੇ ਅਗਲੀ ਗੱਲ ਆ ਗਈ ਕਿ ਮੈਥੋਂ ਕਹੀ ਨਹੀਂ ਆ ਕਿਉਂਕਿ ਕਹਿਣ ਵਾਲੀ ਗੱਲ ਨਹੀਂ ਇਹ ਕਮਾਈ ਦੀ ਗੱਲ ਕਮਾਈ ਵਾਲੀ ਗੱਲ ਬਹੁਤੀ ਕਹੀ ਨਹੀਂ ਜਾ ਜਿੰਨਾ ਕੋਈ ਕਹਿੰਦਾ ਉਹ ਕਮਾਈ ਨਹੀਂ ਕਰਦਾ ਪਰ ਮਹਾਰਾਜ ਇਹ ਕਹਿੰਦੇ ਕਿ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਕਹਿਣ ਲੱਗਿਆ ਉਹ ਦੋ ਸ਼ਬਦ ਹਨ ਅੰਮ੍ਰਿਤ ਨਾਮ ਮਿਸਾਲ ਹੀਰੇ ਦੀ ਇੱਕ ਹੀਰਾ ਹੈ ਜਿਹਦਾ ਮੁੱਲ ਪੈਂਦਾ ਕੋਲੋਂ ਮੁੱਲ ਹੀਰਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਸ਼ਾ ਖਾਂਦੇ ਚ ਅੰਗਰੇਜ਼ ਲੈ ਰਹੇ ਅੱਜ ਕੱਲ੍ਹ ਇੱਕ ਤਾਂ ਕੁਈਨ ਦੇ ਕਰਾਊਨ ਵਿੱਚ ਹੈ ਇੱਕ ਕਿੰਗ ਦੇ ਕਰਾਊਨ ਵਿੱਚ ਪਰ ਉਹਦਾ ਮੁੱਲ ਪਾਇਆ ਉੱਥੇ ਲਿਖਿਆ ਬਣਾਇਆ ਸੀ ਕਿ ਕੋਲੋਂ ਮੁੱਲ ਹੀਰੇ ਦਾ ਜਿਹੜਾ ਸਭ ਤੋਂ ਸੁੰਦਰ ਹੀਰਾ ਹੈ ਜਿਹੜਾ ਵਲੈਤ ਦੇ ਪਾਤਸ਼ਾਹ ਦੇ ਤਾਜ ਵਿੱਚ ਲੱਗਿਆ ਹੋਇਆ ਹੈ ਉਹ ਬੜੇ ਮੁੱਲ ਦਾ ਹੀਰਾ ਪਰ ਮੁੱਲ ਤੇ ਪੈ ਗਿਆ ਮੁੱਲ ਤੈਅ ਪੈ ਗਿਆ ਲੱਖ ਪਦਵੀ ਮੁੱਲ ਹੈ ਕਰੋੜ ਪੈ ਜਾਵੇ ਪਦਵੀ ਮੁੱਲ ਹੈ ਪਰ ਗੁਰੂ ਜੀ ਕਹਿੰਦੇ ਇੱਕ ਹੀਰਾ ਹੋਰ ਇੱਕ ਹੀਰਾ ਹੋਰ ਪਰ ਉਹ ਨਿਰਮੋਲਕ ਨਿਰਮੋਲਕ ਦਾ ਭਾਵ ਮੂੰਹ ਨਹੀਂ ਹੋਣਾ ਪਾਈ ਨਹੀਂ ਸਕਦਾ ਉਹਦਾ ਨਾ ਮੁੱਲ ਹੈ ਨਾ ਕੋਈ ਮੁੱਲ ਦੇ ਸਕਦਾ ਹੈ। ਸਾਲ ਪਰਾਏ ਗੁਵਾਰੇ ਦੀ ਕਥਾ ਬੜੀ ਚੱਲੇ ਸਭ ਆਪ ਨੂੰ ਯਾਦ ਤੇ ਉਹਨੇ ਨਾਲ ਦੇ ਦਰਸ਼ਨ ਕਰਕੇ ਸਵਾ ਸੌ ਮੋਹਰ ਭੇਟਾ ਕਰੀ ਦਰਸ਼ਨ ਭੇਟ ਮਰਦਾਨੇ ਨੂੰ ਕਿਹਾ ਗਿਆ ਮਰਦਾਨੇ ਤੇ ਨਾਲ ਦੇ ਦਰਸ਼ਨ ਦੀ ਭੇਟ ਤੇ ਜੇ ਤੂੰ ਇਹਦਾ ਮੁੱਲ ਪਵਾਉਣਾ ਹੈ ਤਾਂ ਜਿੱਥੇ ਤੇਰਾ ਗੁਰੂ ਹੈ ਉੱਥੇ ਲੈ ਚੱਲ। ਮਰਦਾਨਾ ਤੇ ਸਾਲ ਸਰਾਏ ਜਦੋਂ ਮਹਾਰਾਜ ਪਾਸ ਆਏ ਹਾਂ ਮਹਾਰਾਜ ਨੇ ਸਾਲ ਸਰਾਏ ਤੇ ਕੀ ਲੈਂਦਾ ਹੈ ਕਿ ਮਹਾਰਾਜ ਹੀਰਾ ਹੈ ਲਾਲ ਹੈ ਮੇਰੇ ਚੈਨ ਸੁੱਟ ਦੇ ਲਾਲ ਸੁੱਟ ਦੇਗਾ ਤਾਂ ਮੈਂ ਤੈਨੂੰ ਦੂਸਰੇ ਲਾਲ ਦਾ ਭੇਦ ਖੋਲ ਸਕ ਦੋ ਲਾਲਾਂ ਨਾਲ ਜੁੜ ਨਹੀਂ ਸੀ ਇੱਕ ਲਾਲ ਫੈਂਕਣਾ ਪਊਗਾ ਇੱਕ ਲਾਲ ਛੋੜਨਾ ਪਊਗਾ। ਕਹਿੰਦੇ ਸਾਲ ਸਰਾਏ ਨੇ ਦਰਿਆ ਵਿੱਚ ਲਾਲ ਸੁੱਟ ਦਿੱਤਾ। ਗੁਰੂ ਨਾਨਕ ਜੀ ਨੇ ਕਿਹਾ ਕਿ ਲਾਲ ਤਾਂ ਤੇਰਾ ਇੱਕ ਇੱਕ ਸਵਾਸ ਹੈ ਜਿਹੜਾ ਤੂੰ ਲੈ ਰਿਹਾ ਇੱਕ ਇੱਕ ਸਵਾਸ ਦਾ ਮੁੱਲ ਸਾਲ ਸਰਾਏ ਲਾਲ ਤੋਂ ਵੀ ਵੱਡਾ ਹੈ। ਇਹ ਮਨੁੱਖ ਜਨਮ ਜਿਹੜਾ ਤੈਨੂੰ ਮਿਲਿਆ ਹੈ ਇਹ ਲਾਲ ਤੋਂ ਵੀ ਵੱਡਾ ਹੈ ਪਰ ਜੇ ਤੂੰ ਚਾਹੇ ਕਿ ਕੋਈ ਗੱਲ ਪੁੱਛਣੀ ਹੈ ਤਾਂ ਉਹ ਜਿਹੜਾ ਤੇਰਾ ਖਜ਼ਾਨੇ ਦਾ ਰਾਖਾ ਹੈ ਤੇਰਾ ਗੁਰੂ ਜਿਹਨੂੰ ਤੂੰ ਚਪੜਾਸੀ ਸਮਝ
جی گوڑے پہنی جاؤ جی پیٹ پر وہ گزرتا ہے تو پڑاسی خزانے کا سنتری ہے کہنے پھر وہ گرو بنیا اتوں پر گیان ملیا اور سچے پاتشاہ سمجھاؤ ہیں کہ نرمول پیرا ہے پر یہ گل کا پیٹ گرو کو ملتا ہے جو نام نرمول ہیرے جڑ جاتے نہ وہ بلڈر نہ وہ بولتے سدا پڑ ہوتے ہیں وہ پوری ہو جاتے ہیں وہ ترپت ہو جاتے ہیں تو سوال ہو آ گیا اگے واحگرو واقعے جیو کے بچارے پڑتا ہے تو بھی ہوں دس دن کے ٹوٹ گیا تو جو بیچ ہم تم کچھ ہوتے تم کی بات بولنی تم کہ مہاراج سنو بھائی میرے سے واحگرو کے بچارے ایک پردہ پیا ہوا سی ایک بیج پیا ہوا سی ہم تے تم تو سی تو ہوں گل مٹ گئی کرنا ہوں تو ہو گیا ہم کڑی سمندر بن گئی کرن سورج بن گئی مہاراج کلنکار میری ٹھہری ہوئی ہے سب سے کنک وکھانی گرو صاحب ایک ادھارن دے کہ سورنکار جڑا ہے سونے سنار جڑا ہے وہ کی کرتا سونے کا کم کرتا سونے کے گہنے بنا دیں پیروں کا گہنا کوئی ہاتھ کا گہنا الکار کوئی سما ہوتا ہے وہ سارے گہنے کئی بار پھر سنار کے پاس گہنے ٹک جانے جا وہ سدا نہیں ٹک جانے سنار پھر کی کرتا ہے گہنے کی کڑھائی کا مل نہیں ملتا تو آدھے میں فیوز گئی سی کیونکہ الکار تو ایک میرا آرٹ سی ایک میری کلا سی ہاتھ دی کہ میں کچھ سونے میں کئی کچھ بنا دیتا ہر کوئی کہنے لگا یہ کڑا ہے یہ کوئی پیروں کا زیور ہے پھر اس نے ان گہنیا اب چھپایا سب گہنے کی ہو گئے پھر کی بن گئے گلی سونے کا سونا مڑ کے ہو گیا مہاراج کہنے جی جل سے ترنگ کئی بار کہنے ترنگ ترنگ جل جا کے کھو جاندے گہنے پھر مڑ کے گلی بن جاندے اسی طرح میں بھی ہوں واحگرو کا روپ ہو گیا ہاں جو پرگٹ ہو گئی آنند ہی آنند ہو گیا میں پھر گھر آ گیا یہ ساری گل میرے گرو نے مجھے سمجھا دیتی اور میں پھر گھر بن دیتا بھاو موت چلی گئی کال چلا گیا جو پرگٹ ہو گئی ان آخروں میری حاضری آپ نے پروان کر لینے جنہیں جو وچار بڑے وچار تو بڑے لمبے ہیں پر آپ سمے انسار چلنا ہے ساڈے گیارہ سے آپ ہوں سماپتی کریے سارے سبق کا بھاو ایک ہی ہے کہ جیو نے اس جیو نے واحگرو بننا ایشور بننا پوری جوت بننا منک جنم اسے نہیں دیتا ہے کہ کیویں مڑ کے اکال پرکھ کا روپ بن جائے اور کسی جونی چ بن نہیں سکتا گوبند نہیں بن سکتا منک جنم ہی ہے ایک ایسا جی کمائی کر لگ جائے تو وہی جوت جو واحگرو کی جوت ہے جو جنم جرائے سن کیوں جوتی سن جوت سمانا یہ بھی بدی جوت نال رل کے ایک روپ ہو جاتی ہے تو بھاو آپ کے چرنا سار سنگت کی سیوا ان اکھرا کیا ہے کرپا ہوئے پروان کر لو میر ہوئے کوئی پل جو مہاراج پنجویں پاتشاہ نے آپ کو کہی ہے
थोड़े भी अभ्यास, चाहे 5 मिनट करिए 10 मिनट करिए, क्यों लगता है कि पहल के अमृत वेले अपनाइए, पहल का अमृत वेला पक्का करिए, इशनान पक्का करिए, जितना समा मिले जो अज के वाक पंजवें पातशाह ने कहा है की कहा है आपने सुनी लिया है थोड़ी कमाई करिए।
सहज सुख शोभा बाजे रात बानी कौ नानक ने चंकर बांधे गुर की बंधानी।
सारी संगत फतेह बुलाओ। वाहिगुरु जी का खालसा।